You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਨਿਊਜ਼ੀਲੈਂਡ ਤੋਂ ਸਾਡੇ ਨਾਲ ਗੁਰਜੀਤ ਸਿੰਘ ਰੰਧਾਵਾ ਹੁਣਾਂ ਨੇ ਸਾਂਝ ਬਣਾਈ ਆ। ਪਿਛਲੇ ਦਿਨੀ ਇੰਪਲੋਇਰ ਰਿਲੇਸ਼ਨਜ਼ ਅਥਾਰਟੀ, ਜਿਵੇਂ ਆਸਟ੍ਰੇਲੀਆ 'ਚ ਫੇਅਰ ਵਰਕ ਓਮਬਡਸਮੈਨ ਆ, ਮੇਰਾ ਖਿਆਲ ਉਵੇਂ ਨਿਊਜ਼ੀਲੈਂਡ 'ਚ ਉਸ ਕਿਸਮ ਦੇ ਅਦਾਰੇ ਨੇ, ਉਹਨਾਂ ਨੇ ਜਿਹੜਾ ਉਹਨਾਂ ਦਾ ਪਹਿਲਾ ਟਰੱਕ ਮਾਲਕ ਸੀਗਾ, ਤਕਰੀਬਨ $20,000 ਦਾ ਉਹਨੂੰ ਪੈਨਲਟੀ ਲਾਈ ਆ, ਜੁਰਮਾਨਾ ਕੀਤਾ। ਉਹ ਕੀ ਹੈ ਪੂਰਾ ਮਾਜਰਾ, ਆਪਾਂ ਗੁਰਜੀਤ ਹੁਣਾਂ ਦੀ ਜ਼ਬਾਨੀ ਜਾਣਦੇ ਹਾਂ। ਹਾਂਜੀ ਰੰਧਾਵਾ ਸਾਹਿਬ, ਸਤਿ ਸ਼੍ਰੀ ਅਕਾਲ। ਜੀ ਦੱਸੋਗੇ ਥੋੜ੍ਹਾ ਜਿਹਾ ਇਹ ਮਾਮਲਾ ਇੰਨਾ ਕਿਉਂ ਵਧਿਆ, ਕੀ ਗੱਲ ਵਾਪਰੀ ਤੇ ਹੁਣ ਉਹਦਾ ਕੀ ਹੱਲ ਨਿਕਲਿਆ?
ਹਾਂਜੀ ਸਰ, ਮੈਂ ਵੀਰ ਐਂਟਰਪ੍ਰਾਈਜ਼ ਕੰਪਨੀ 'ਚ ਕੰਮ ਕਰਦਾ ਸੀ। ਮੈਂ ਇਹਨਾਂ ਨੂੰ ਜੁਆਇਨ ਕੀਤਾ ਸੀ ਅਕਤੂਬਰ 2019 'ਚ, ਤੇ ਦਸੰਬਰ 2019 ਤੱਕ ਸਾਰਾ ਕੁਝ ਵਧੀਆ ਚੱਲਦਾ ਗਿਆ, ਤੇ ਬਾਅਦ ਵਿੱਚ ਇਹਨਾਂ ਨੇ ਥੋੜੇ ਥੋੜੇ ਜਿੱਦਾਂ ਆਵਰਸ ਮੇਰੇ ਘਟਾਉਣੇ ਸਟਾਰਟ ਕਰਤੇ, ਤੇ ਇਹਨਾਂ ਨੇ ਮੈਨੂੰ ਆਲਮੋਸਟ 50 ਆਵਰਸ ਪ੍ਰੋਮਿਸ ਕੀਤੇ ਸੀ ਪਰ ਵੀਕ ਦੇ। ਤੇ ਮਾਰਚ ਦੇ ਵਿੱਚ ਜਦੋਂ ਥੋੜਾ ਜਿਹਾ ਕਰੋਨਾ ਦਾ ਟਾਈਮ ਬਹੁਤ ਜ਼ਿਆਦਾ ਜਿੱਦਾਂ ਵੱਧ ਗਿਆ, ਤੇ ਉਦੋਂ ਮੈਂ ਇੱਕ ਨਾ ਸਟੱਫ ਦੀ ਸਟੋਰੀ ਸੀ, ਜੋ ਮੈਂ ਉਹਨਾਂ ਦਾ ਆਰਟੀਕਲ ਸਕਰੀਨਸ਼ੋਟ ਲੈ ਕੇ, ਤੇ ਸਾਡਾ ਵਟਸਐਪ ਗਰੁੱਪ ਸੀ ਜਿਹੜਾ ਵੀਰ ਐਂਟਰਪ੍ਰਾਈਜ਼ ਦਾ ਵਟਸਐਪ ਗਰੁੱਪ ਬਣਾਇਆ, ਮੈਂ ਉਹਦੇ ਵਿੱਚ ਸ਼ੇਅਰ ਕਰਤੀ 6-7 ਜਣੇ ਸਾਹਮਣੇ। ਤੇ ਜਿਹੜਾ ਜਰਨੈਲ ਸਿੰਘ ਧਾਲੀਵਾਲ ਸੀ, ਉਹਨੇ ਮੈਨੂੰ ਸਾਰਿਆਂ ਦੇ ਸਾਰੇ ਆਪਣੇ ਜਿੰਨੇ ਵੀ ਸਟਾਫ ਮੈਂਬਰ ਸੀ ਉਹਨਾਂ ਦੇ ਸਾਰਿਆਂ ਸਾਹਮਣੇ ਮੈਨੂੰ ਨੋਟਿਸ ਦੇ ਦਿੱਤਾ 2 ਵੀਕ ਦਾ।
ਟਰੱਕ ਚਾਲਕ ਵਜੋਂ ਸੇਵਾਵਾਂ ਨਿਭਾ ਰਹੇ ਸੀ ਉਹਨਾਂ ਨਾਲ, ਪਿਛਲੇ ਕਿੰਨੇ ਸਮੇਂ ਤੋਂ ਉਹਨਾਂ ਨਾਲ ਜੁੜੇ ਹੋਏ ਹੋ?
ਮੈਂ ਆਲਮੋਸਟ ਉਹਨਾਂ ਨਾਲ 6 ਮਹੀਨੇ ਕੰਮ ਕੀਤਾ, ਹੈਵੀ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀ ਉਹਨਾਂ
ਤੇ। ਕਿੱਡੀ ਕੰਪਨੀ ਆ, ਕਿੰਨੇ ਹੋਰ ਲੋਕ ਕੰਮ ਕਰਦੇ ਨੇ ਉਹਦੇ ਵਿੱਚ?
ਸਰ ਉਸ ਟਾਈਮ ਤੇ ਤਕਰੀਬਨ 8-9 ਜਣੇ ਕੰਮ ਕਰਦੇ ਸੀ, ਬਟ ਅੱਜ ਦੇ ਟਾਈਮ 'ਚ ਸ਼ਾਇਦ ਮੇਰੇ ਖਿਆਲ 15-16 ਜਣੇ ਹੈਗੇ ਨੇ ਉਸ ਕੰਪਨੀ 'ਚ।
ਤੇ ਜਦੋਂ ਤੁਹਾਨੂੰ ਉਹਨਾਂ ਨੇ ਫਿਰ 2 ਹਫ਼ਤਿਆਂ ਦਾ ਨੋਟਿਸ ਦੇ ਕੇ ਨੌਕਰੀ ਤੋਂ ਕੱਢ ਦਿੱਤਾ, ਤਾਂ ਇਹਦੇ ਪਿੱਛੇ ਉਹਨਾਂ ਨੇ ਕੋਈ ਕਾਰਨ ਵੀ ਦਿੱਤਾ? ਕਿਉਂਕਿ ਮੈਂ stuff.com 'ਤੇ ਪੜ੍ਹਦਾ ਸੀ, ਜਿਹੜਾ ਪੱਖ ਰੱਖਿਆ ਉਹਦੇ 'ਚ ਤਾਂ ਉਹਨਾਂ ਨੇ ਇਹੀ ਕਿਹਾ ਵੀ ਕੰਮ ਕਾਰ ਘੱਟ ਰਿਹਾ ਸੀ ਕਰੋਨਾ ਕਰਕੇ, ਅਤੇ ਤਾਂ ਮੈਂ ਕੱਢਿਆ।
ਹੋਰ ਵੀ ਡਰਾਈਵਰਾਂ ਨੂੰ ਉਹਨੇ ਪੁੱਛਿਆ ਸੀ ਜੇ ਤੁਸੀਂ ਘਰੇ ਬਹਿਣਾ ਤਾਂ ਬਹਿ ਜਾਓ, ਬਟ ਮੈਂ ਜਦੋਂ ਮੈਂ ਸਟੱਫ ਦੀ ਸਟੋਰੀ ਸ਼ੇਅਰ ਕੀਤੀ ਉਹਦੇ ਨਾਲ, ਜਿੱਦਾਂ ਆਰਟੀਕਲ ਜਦੋਂ ਮੈਂ ਪੋਸਟ ਕੀਤਾ, ਤੇ ਉਹਨੂੰ ਇੱਕ ਜਿੱਦਾਂ ਉਹਨੇ ਗੁੱਸੇ ਦੇ ਵਿੱਚ ਆ ਕੇ ਮੈਨੂੰ ਨੋਟਿਸ ਦੇ ਦਿੱਤਾ ਬਸ
ਜੀ। ਤੇ ਫਿਰ ਜਿਹੜਾ ERA ਤੱਕ ਤੁਸੀਂ ਪਹੁੰਚ ਬਣਾਈ, ਫਿਰ ਉਹ ਕਿਸ ਬਿਨਾਹ ਤੇ, ਕਿਸ ਦਲੀਲ ਦੇ ਤਹਿਤ ਬਣਾਈ ਵੀ ਮੈਨੂੰ ਇਹਨੇ ਗਲਤ ਕੱਢਿਆ ਨੌਕਰੀ ਤੋਂ, ਜਾਂ ਇਹਨੇ ਮੈਨੂੰ ਉਹ 2 ਹਫ਼ਤਿਆਂ ਦੇ ਪੈਸੇ ਨਹੀਂ ਦਿੱਤੇ? ਕੀ ਕੁਛ ਸੀ ਉਹਦੇ 'ਚ ਕੇਸ ਜਦੋਂ ਤੁਸੀਂ ਫਾਈਲ ਕੀਤਾ?
ਮੇਨ ਮੇਰਾ ERA ਤੱਕ ਜਾਣ ਦਾ ਕਾਰਨ ਤੇ ਸਿਰਫ ਇਹੀ ਸੀ ਕਿ ਮੈਨੂੰ ਇਹਨੇ ਸਿਰਫ ਜਿਹੜੇ ਮੇਰੀ ਐਨੂਅਲ ਲੀਵ ਸੀ ਉਹ ਨਹੀਂ ਇਹਨੇ ਦਿੱਤੀ, ਤੇ ਜਿਹੜੀ 2 ਵੀਕ ਦੀ ਲਾਸਟ ਪੇ ਸੀ ਉਹ ਨਹੀਂ ਦਿੱਤੀ, ਕਿਉਂਕਿ ਮੈਨੂੰ ਮੈਂ ਇੰਨਾ ਅਵੇਅਰ ਨਹੀਂ ਸੀ ਰੂਲ ਦੇ ਰੂਲ ਆਪਣੇ ਰੂਲਾਂ ਬਾਰੇ। ਤੇ ਜਦੋਂ ਮੈਂ ਆਪਣੇ ਲੋਇਰ ਕੋਲ ਗਿਆ, ਤੇ ਉਹਨੇ ਮੈਨੂੰ ਥੋੜ੍ਹਾ ਬਹੁਤ ਸਮਝਾਇਆ ਵੀ ਕੰਮ ਤੋਂ ਕੱਢਣ ਦੇ ਵੀ, ਤੇ ਇਹ ਮਤਲਬ ਗਲਤ ਤਰੀਕੇ ਨਾਲ ਤੈਨੂੰ ਕੰਮ ਤੋਂ ਕੱਢਿਆ ਗਿਆ, ਤੇ ਉਹਦਾ ਬਾਅਦ ਵਿੱਚ ERA ਨੇ ਇਹ ਡਿਸੀਜਨ ਲਿਆ ਜਿਹੜਾ ਕੰਮ ਤੋਂ ਕੱਢਿਆ ਜਾਣਾ ਸੀ ਤੈਨੂੰ ਉਹ ਵੀ ਮਤਲਬ ਲੀਗਲੀ ਨਹੀਂ ਸੀ।
ਤੇ ਜਿਹੜਾ ਤੁਸੀਂ ਵਟਸਐਪ ਗਰੁੱਪ 'ਚੋਂ ਸ਼ੇਅਰ ਕੀਤਾ ਸੀ, ਉਹਦੀ ਇਬਾਰਤ ਕੀ ਸੀ, ਟਾਈਟਲ ਕੀ ਸੀ, ਉਹ ਕਾਹਦੇ ਬਾਰੇ ਸੀ ਆਰਟੀਕਲ?
ਸਰ ਉਹ ਆਰਟੀਕਲ ਸਿਰਫ ਇਹ ਸੀ ਵੀ ਜੇ ਇੰਪਲੋਇਰ ਕੋਲ ਕੰਮ ਨਹੀਂ ਹੈਗਾ ਕਰੋਨਾ ਦੇ ਟਾਈਮ ਜਾਂ ਲੋਕਡਾਊਨ ਦੇ ਟਾਈਮ, ਤੇ ਇੰਪਲੋਇਰ ਮਸਟ ਵੀ ਆਪਣੇ ਇੰਪਲੋਈਜ਼ ਨੂੰ ਪੇ ਕਰੂਗਾ।
ਯਾਨੀ ਆਪਣੇ ਹੱਕਾਂ ਪ੍ਰਤੀ ਤੁਸੀਂ ਸੁਚੇਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਆਪਣੇ ਨਾਲਦਿਆਂ ਨੂੰ?
ਹਾਂਜੀ ਹਾਂਜੀ ਸਰ, ਕਿਉਂਕਿ ਸਾਰੇ ਮੁੰਡੇ ਸਾਡੇ ਵਿੱਚ ਗੱਲ ਚੱਲਦੀ ਨਹੀਂ ਸੀ ਵੀ ਇਹ ਨਹੀਂ ਪੇ ਕਰੂਗਾ, ਕਿਉਂਕਿ ਇਹਨੇ ਆਲਰੇਡੀ ਸਾਨੂੰ ਕਹਿ ਤਾ ਸੀ ਮੈਂ ਪੇ ਨਹੀਂ ਕਰਨੀ, ਜੇ ਕੰਮ ਹੋਇਆ ਠੀਕ ਆ, ਨਹੀਂ ਹੋਇਆ ਤੇ ਆਪਾਂ ਪੇ ਨਹੀਂ ਕਰਾਂਗੇ ਤੁਹਾਨੂੰ, ਤੁਸੀਂ ਆਪਣਾ ਘਰੇ ਬਹਿ ਜਾਓ। ਤੋ ਮੈਂ ਆਰਟੀਕਲ ਸੀ ਇੱਕ, ਸਿਰਫ ਨੋਰਮਲ ਆਰਟੀਕਲ ਸੀ ਜਿਹੜਾ ਨਿਊਜ਼ ਸੀ, ਮੈਂ ਸਿਰਫ ਮੈਨੂੰ ਈਵਨ ਇਹ ਵੀ ਦੱਸਿਆ ਸੀ ਕਿ ਮੈਂ ਇਹ ਇੱਕ ਗਰੁੱਪ 'ਚ ਨਹੀਂ ਸ਼ੇਅਰ ਕੀਤਾ, ਮੈਂ ਕਾਫੀ ਗਰੁੱਪ ਆ ਜਿੱਦਾਂ ਮਤਲਬ ਜਿੰਨੇ ਮੇਰੇ ਵਟਸਐਪ 'ਚ ਗਰੁੱਪ ਸੀ ਸਾਰਿਆਂ ਨੂੰ ਮੈਂ ਸੈਂਡ ਕੀਤਾ, ਸਪੈਸ਼ਲ ਮੈਂ ਇੱਕ ਗਰੁੱਪ 'ਚ ਨਹੀਂ ਸ਼ੇਅਰ ਕੀਤਾ ਇਹ ਆਰਟੀਕਲ।
ਤੇ ਹੁਣ ERA ਨੇ ਕੀ ਫੈਸਲਾ ਦਿੱਤਾ, ਤੇ ਜਿਹੜੇ ਉਹ ਜੁਰਮਾਨੇ ਜਾਂ ਪੈਨਲਟੀਜ਼ ਲੱਗੀਆਂ, ਕੀ ਉਸ ਸਿਲਸਿਲੇ 'ਚ ਤੁਹਾਨੂੰ ਕੋਈ ਪੈਸਾ ਦਿੱਤਾ ਵੀਰ ਕੰਪਨੀ ਨੇ?
ਹਾਂਜੀ ਸਰ, ERA ਦਾ ਫੈਸਲਾ ਇਹ ਹੋਇਆ ਕਿ ਉਹ ਮੈਨੂੰ ਸਾਰੇ ਜਿੰਨੇ ਵੀ ਜਿਹੜੇ ਮੇਰੇ ਪੈਸੇ ਨਹੀਂ ਅਨਪੇਡ ਵੈਜਿਸ ਸਾਰੇ ਮੈਨੂੰ ਪੇ ਕਰੂਗਾ। ਜਿਹੜਾ ਮੈਂ $3800 ਕੱਟਿਆ ਹੋਇਆ ਮੇਰੀ ਪੇ ਦੇ ਵਿੱਚ, ਜਿਹੜਾ ਮੈਂ ਆਲਰੇਡੀ ਕੰਮ ਕੀਤਾ ਹੋਇਆ ਸੀ ਉਹਦੇ ਨਾਲ, ਤੇ ਉਹ $3800 ਉਹ ਵੀ ਪੇ ਕਰੂਗਾ, ਤੇ $10,000 ਮੈਨੂੰ ਰਿਮਿਊਨਰੇਸ਼ਨ ਪੇ ਕਰੂਗਾ।
ਸੋ ਕੁੱਲ ਮਿਲਾ ਕੇ ਕਿੰਨੀ ਰਕਮ ਬਣਦੀ ਹੈ?
ਅਪਰੋਕਸੀਮੇਟਲੀ ਬਣਦੀ 20,000
ਜੀ ਤੇ ਕੀ ਉਹ ਮੰਨ ਗਏ ਨੇ ਤੁਹਾਡੇ ਜਿਹੜੇ ਰਹਿ ਚੁੱਕੇ ਮਾਲਕ ਨੇ ਵੀ ਹਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਤੇ ਅਸੀਂ ਦੇਵਾਂਗੇ? ਇਹ ਮਤਲਬ ਮੈਂ ਪੁੱਛਣਾ ਇਹ ਚਾਹੁੰਦਾ ਵੀ ਇਹ ਇੱਕ ਕੋਰਟ ਦਾ ਜਿਵੇਂ ਫੈਸਲਾ ਹੁੰਦਾ, ਅਦਾਲਤ ਦਾ ਫੈਸਲਾ ਹੁੰਦਾ, ਉਵੇਂ ਲਾਗੂ ਹੁੰਦਾ ਜਾਂ ਇਸ ਸਿਲਸਿਲੇ 'ਚ ਕੋਈ ਦਲੀਲ ਅਪੀਲ ਫਿਰ ਵੀ ਕੀਤੀ ਜਾ ਸਕਦੀ ਹੈ?
ਨਹੀਂ ਸਰ, ਕਿਉਂਕਿ ਜੇ ਮੰਨਣਾ ਹੁੰਦਾ ਤੇ, ਕਿਉਂਕਿ ਮੈਂ ਆਲਰੇਡੀ ਕਾਫੀ ਟਾਈਮ ਉਸ ਟਾਈਮ ਦੇ ਉੱਤੇ ਰਿਕੁਐਸਟ ਕੀਤੀ ਸੀਗੀ ਸਰ ਤੋਂ ਵੀ ਮੇਰੇ ਪੈਸੇ ਪੇ ਕਰ ਦਿਓ, ਤੇ ਉਦੋਂ ਤੇ ਨਹੀਂ, ਬਟ ਕੋਰਟ ਦਾ ਡਿਸੀਜਨ ਆ ਸ਼ਾਇਦ
ਅੱਜ ਦੀ ਤਰੀਕ 'ਚ ਕੋਈ ਪੈਸਾ ਹਜੇ ਨਹੀਂ ਮਿਲਿਆ।
ਹਾਂਜੀ, ਅਜੇ ਤੱਕ ਕੁਛ ਨਹੀਂ ਮਿਲਿਆ ਜੀ, ਬਾਕੀ ਵਿਦ ਇਨ 28 ਡੇਜ਼ 'ਚ ਉਹਨਾਂ ਨੇ ਮੈਨੂੰ ਪੇ ਕਰਨਾ ਜੋ ਵੀ ਕੋਰਟ ਦਾ ਡਿਸੀਜਨ ਆ।
ਤੇ ਤੁਸੀਂ ਹੁਣ ਇਸ ਵੇਲੇ ਫਿਰ ਟਰੱਕ ਡਰਾਈਵਰ ਵਜੋਂ ਕੰਮ ਕਰ ਰਹੇ ਹੋ ਜਾਂ ਕੰਮ ਦਾ ਮੰਦਾ ਹੀ ਆ?
ਨਹੀਂ ਸਰ, ਮੈਨੂੰ ਮੇਰੇ ਫਰੈਂਡ ਦੀ ਹੈਲਪ ਦੇ ਨਾਲ ਦੋ ਕੁ ਮਹੀਨੇ ਪਤਾ ਜੋਬ ਮਿਲ ਗਈ ਸੀ ਨਵੀਂ, ਤੇ ਸਟਿਲ ਮੈਂ ਉੱਥੇ ਕਰਦਾ ਪਿਆ 1.5 ਸਾਲ ਤੋਂ
ਜੀ। ਤੇ ਇੱਥੇ ਫਿਰ ਕਿੱਥੇ ਰਿਹਾਇਸ਼ ਤੁਹਾਡੀ ਨਿਊਜ਼ੀਲੈਂਡ, ਤੇ ਭਾਰਤ ਤੋਂ ਆਇਆਂ ਨੂੰ ਕਿੰਨਾ ਕੁ ਵਕਤ ਹੋ ਗਿਆ ਇੱਥੇ? ਨਿਊਜ਼ੀਲੈਂਡ ਦੇ ਪੱਕੇ ਵਸਨੀਕ ਹੋ ਤੁਸੀਂ?
ਨਹੀਂ ਸਰ, ਮੈਂ ਵਰਤ ਵੀ ਕਰਦੇ ਇੱਥੇ, ਮੈਨੂੰ ਪੰਜਾਬ ਤੋਂ ਆਇਆਂ ਨੂੰ 5 ਸਾਲ 5.5 ਸਾਲ ਹੋ ਗਏ
ਜੀ। ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਗੱਲ ਕਰਨ ਲਈ ਰੰਧਾਵਾ ਸਾਹਿਬ, ਅਤੇ ਕੋਸ਼ਿਸ਼ ਕਰਾਂਗੇ ਅਸੀਂ ਦੂਜਾ ਪੱਖ ਵੀ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਦਾ ਕਰ ਸਕੀਏ, ਰੱਖ ਸਕੀਏ। ਅੱਜ ਸਮਾਂ ਦੇਣ ਲਈ ਧੰਨਵਾਦ।
ਧੰਨਵਾਦ
ਦੋਸਤੋ। ਇਹ ਸੀ ਗੁਰਜੀਤ ਸਿੰਘ ਰੰਧਾਵਾ, ਜਿਨ੍ਹਾਂ ਨੇ ਕੁਛ ਵੇਰਵੇ ਦਿੱਤੇ ਨੇ ਆਪਣੇ ਨਾਲ ਜੋ ਉਹਨਾਂ ਨਾਲ ਹੋਈ ਆ। ਇੱਕ ਟਰੱਕ ਡਰਾਈਵਰ ਵਜੋਂ ਉਹ ਕੰਮ ਕਰਦੇ ਆ ਨਿਊਜ਼ੀਲੈਂਡ 'ਚ, ਅਤੇ ਜਿਹੜੇ ਉਹਨਾਂ ਦੇ ਪਹਿਲਾਂ ਰਹਿ ਚੁੱਕੇ ਮਾਲਕ ਨੇ ਉਹਨਾਂ ਨੇ ERA ਦੇ ਇਸ ਫੈਸਲੇ 'ਤੇ ਆਪਣੀ ਨਾ ਖੁਸ਼ੀ ਜ਼ਾਹਰ ਕੀਤੀ ਆ, ਨਾਰਾਜ਼ਗੀ ਪ੍ਰਗਟਾਈ ਆ, ਅਨਫੇਅਰ ਆਖਿਆ ਉਹਨਾਂ ਨੇ। Stuff.com ਨੂੰ ਦਿੱਤੇ ਬਿਆਨ 'ਚ ਉਹਨਾਂ ਇਹ ਵੀ ਆਖਿਆ ਕਿ ਉਹਨਾਂ ਕੋਲ COVID-19 ਕਰਕੇ ਕੰਮ ਦੀ ਘਾਟ ਸੀ, ਜੋ ਇੱਕ ਵੱਡੀ ਵਜ੍ਹਾ ਬਣੀ ਗੁਰਜੀਤ ਸਿੰਘ ਨੂੰ ਕੰਮ ਤੋਂ ਕੱਢਣ ਦੀ। ਜਦਕਿ ਗੁਰਜੀਤ ਹੁਣਾਂ ਨੇ ਆਪਣੇ ਐਡਵੋਕੇਟ ਸਨੀ ਸਹਿਗਲ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਦੱਸਿਆ, ਅਤੇ ਮੁੜ ਕੇ ERA ਕੋਲ ਇਹ ਕੇਸ ਪਹੁੰਚਿਆ, ਜਿੱਥੇ ਹੁਣ ERA ਨੇ ਫੈਸਲਾ ਕੀਤਾ ਕਿ ਇਸ ਸੰਬੰਧੀ ਟਰੱਕ ਮਾਲਕ ਕੰਪਨੀ ਨੂੰ ਗੁਰਜੀਤ ਸਿੰਘ ਹੁਣਾਂ ਨੂੰ ਹਰਜ਼ਾਨਾ ਦੇਣਾ ਪਊਗਾ, ਉਹਨਾਂ ਦੇ ਬਣਦੇ ਇਫਜ਼ਾਨੇ ਤਨਖਾਹਾਂ ਦੇਣੀਆਂ ਪੈਣਗੀਆਂ। SBS ਪੰਜਾਬੀ ਲਈ ਮੈਂ ਪ੍ਰੀਤਿੰਦਰ ਸਿੰਘ ਗਰੇਵਾਲ। You with SBS Radio.